ਦੋਹਰਾ ਦੇਖ ਕਾਲਾਦ ਪ੍ਰਸ਼ੇਦ ਵਿਨ ਚਿਦਾਨੰਦ ਬਪ ਜੋਏ ਸਵਾਨ ਭਵੇਕ ਪਰਮਾਨ ਤਿਹ ਨਮੋ ਕਾਲਕ ਹੋਏ। ਦੇਖ ਦਾ ਮਤਲਬ ਹੈ ਦਸੇ ਦਿਸ਼ਾ ਤੇ ਦਸੇ ਦਿਸ਼ਾ ਅਥਵਾ ਕਾਲ ਵਸਤੂ ਪਰਿਛੇਦ ਤੋਂ ਬਿਨਾਂ ਸਤਿਅਤ ਆਨੰਦ ਸਰੂਪ ਹੈ, ਦੇਸ਼ ਕਾਲ ਵਸਤੂ ਤੋਂ ਰਹਿਤ ਹੈ। ਉਹਦੇ ਜਾਣਨ ਵਿੱਚ ਕੀ ਪ੍ਰਮਾਣ ਹੈ? ਕਹਿੰਦੇ ਇੱਕ ਤਾਂ ਆਪਣਾ ਅਨੁਭਵ ਪ੍ਰਮਾਣ ਹੁੰਦਾ ਹੈ, ਅਥਵਾ ਫਿਰ ਸ਼ਾਸਤਰਾਂ ਨੂੰ ਛੇ ਪ੍ਰਮਾਣ ਮੰਨੇ ਪ੍ਰਤੱਖ ਆਦਿਕ ਜਿਹੜੇ ਸੱਠ ਛੇ ਪ੍ਰਮਾਣ ਨੇ, ਇਹਨਾਂ ਨੂੰ ਜਿਹੜਾ ਅਨੁਭਵ ਪ੍ਰਮਾਣ ਇਹਨਾਂ 'ਚ ਨਹੀਂ ਅਤੇ ਸਾਖਸ਼ਾਤ ਨੇ ਸੱਠ ਪ੍ਰਮਾਣ ਜਿਹੜੇ ਆ ਅਪਣਾਏ ਆ, ਪ੍ਰਤੱਖਿਆ ਅਨੁਮਾਨ ਆ ਉਪਮਾਨ ਆ ਅਰਥਾ ਪ੍ਰਤੀ ਹੈ ਸਰਵਦਿਆ ਅਭਾਵ ਹੈ। ਛੇ ਪ੍ਰਮਾਣ ਕਹਿੰਦੇ ਜਿਹੜਾ ਇੰਦਰੀਆਂ ਔਰ ਬੇਫੇ ਦੇ ਸੰਯੋਗ ਨਾਲ ਗਿਆਨ ਹੁੰਦਾ ਹੈ ਉਸਨੂੰ ਪ੍ਰਤੱਖ ਪ੍ਰਮਾਣ ਕਹਿੰਦੇ ਹਨ, ਅਤੇ ਜਿਹੜਾ ਵਸਤੂ ਇੰਦਰੀ ਵਿੱਚ ਨਹੀਂ ਹੋਵੇ ਕਿਸੇ ਨਿਸ਼ਾਨੀ ਕਰਕੇ ਜਾਣਿਆ ਜਾਏ ਉਹ ਅਨੁਮਾਨ ਪ੍ਰਮਾਣ ਹੈ। ਜਿਸ ਤਰ੍ਹਾਂ ਪਰਵਤਾ ਬੰਨੀ ਮਾਨ ਧੂਮ ਦਾ ਸਵਾਦ ਤੇ ਪਹਾੜ ਤੇ ਮਾਇਆ ਧੂਮ ਹਨੁਮਾਨ ਲੈ ਆ ਗਿਆ, ਜਿੱਥੇ ਆ ਗਿਆ ਰਸੋਈ ਹੈ ਰਸੋਈ ਹੈ ਧੂਮ ਤੇ ਧੂਏ ਨੂੰ ਜਾਣ ਕੇ ਜਿਵੇਂ ਅੱਗ ਜਾਂਦਾ ਤੇ ਜਿਵੇਂ ਫਲਾਨਾ ਪੁਰਸ਼ ਫਲਾਨੇ ਵਰਗਾ ਇਹ ਉਪਮਾਨ ਪ੍ਰਮਾਣ ਹੈ ਜਿਹੜਾ ਕਾਰਜ ਦੁਆਰਾ ਕਾਰਨ ਦੀ ਪ੍ਰਤੀਤੀ ਹੋਵੇ ਵਰਤਾਪਤੀ ਪ੍ਰਮਾਣ। ਜਿਵੇਂ ਕੋਈ ਬੰਦਾ ਮੋਟਾ ਆ ਉਹ ਕਹੇ ਮੈਂ ਭੋਜਨ ਨਹੀਂ ਖਾਂਦਾ, ਅਤੇ ਭੋਜਨ ਖਾਣੇ ਬਿਨਾਂ ਮੋਟਾ ਕਿਵੇਂ ਹੋ ਗਿਆ? ਉਹਦੇ ਮੋਟਾਪੇ ਦੇ ਅਰਥ ਤੋਂ ਸਿੱਧ ਹੁੰਦਾ ਕਿ ਭੋਜਨ ਜ਼ਰੂਰ ਖਾਂਦਾ ਇਹ ਵਰਤਾਪਤੀ ਕਾਨੂੰਨ। ਜਿਹੜਾ ਸ਼ਾਸਤਰ ਦੇ ਵਚਨਾਂ ਕਰਕੇ ਗਿਆਨ ਹੋਵੇ ਉਹ ਸ਼ਬਦ ਪ੍ਰਮਾਣ ਹੈ। ਜਿਸ ਤਰ੍ਹਾਂ ਇੰਦਰਾਦ ਦੇ ਜਿਹੜੇ ਦੇਵਤੇ ਹੈ ਉਹ ਸ਼ਾਸਤਰ ਦੱਸਿਆ ਕਿ ਸਵਰਗ 'ਚ ਰਹਿੰਦੇ ਹੈ, ਇਹ ਸ਼ਬਦ ਦੁਆਰਾ ਗਿਆਨ ਹੁੰਦਾ। ਜਿੱਥੇ ਸਾਰਿਆਂ ਦਾ ਅਭਾਵ ਕਥਨ ਕਰਨਾ ਹੋਵੇ ਉਹ ਅਭਾਵ ਪ੍ਰਮਾਣ ਹੈ। ਜਿਸ ਤਰ੍ਹਾਂ ਉਹ ਕਹੇ ਬਈ ਕਹੇ ਦੇ ਸਿੰਘ ਹੈ, ਸਿੰਘ ਤੇ ਹੁੰਦੇ ਨੂੰ ਸਿੰਘਾਂ ਦਾ ਭਾਵ ਹੈ। ਇਸ ਤਰ੍ਹਾਂ ਇਹ ਛੇ ਪ੍ਰਮਾਣ ਜਿਹੜੇ ਹੈ ਆਤਮਾ ਦੇ ਛੇ ਵੀ ਹੈ। ਜਿਸ ਤਰ੍ਹਾਂ ਜਿਹੜਾ ਗਿਆਤ ਜੀਵ ਹੈ ਗਿਆਨ ਇੰਦਰੇ ਔਰ ਗਿਆਤਾ ਗਿਆਨ ਦੇ ਗਿਆਤਾ ਗਿਆਨ ਦੇ ਪਰਮਾਤਾ ਪਰਮਾਨ ਪਰਮੇ, ਇਸ ਤਰ੍ਹਾਂ ਇਹਦੀ ਤ੍ਰਿਪਤੀ ਹੈ ਅਤੇ ਇਸਨੂੰ ਵੀ ਉਹ ਰਹਿਤ ਹੈ। ਆਸਤੀ ਪਾਤੀ ਕਿਰਿਆ ਰੂਪ ਬ੍ਰਹਮ ਅਤੇ ਇਸ ਵਾਸਤੇ ਉਹ ਜਿਹੜਾ ਪਰਮੇਸ਼ਰ ਹੈ ਉਹ ਆਸਤੀ ਪਾਤੀ ਕਿਰਿਆ ਰੂਪ ਭਾਵ ਪਾਤੇ ਤੋਂ ਆਨੰਦ ਸਰੂਪ ਹੈ। ਤ੍ਰਿਪਤੀ ਅਸਤੀ ਪਾਤੀ ਕਿਰਿਆ ਰੂਪ ਬ੍ਰਹਮ ਹੈ, ਇਹ ਵੀ ਪ੍ਰਤੱਖ ਪ੍ਰਮਾਣ ਹੈ। ਆਤਮਾ ਵਿਸ਼ੇ ਹੈ, ਅਨੁਮਾਨ ਕੇ ਵਿਸ਼ੇ ਹੈ, ਇਹ ਇੰਦਰੀ ਜਿਹੜੇ ਪ੍ਰਾਣ ਜੜ ਹੈ ਉਹ ਚੇਤਨ ਹੋ ਚੇਤਨ ਇਹਦੇ ਨਾਲ ਹੀ ਚੇਸ਼ਟਾ ਕਿਰਿਆਸਾਰੀ ਕਰਦੇ ਹੈ। ਇਸ ਵਾਸਤੇ ਜਿਹੜੀ ਚੇਤਨਤਾ ਉਹ ਆਤਮਾ ਦੀ ਹੈ। ਇਸ ਤਰ੍ਹਾਂ ਇੰਦਰੇ ਪ੍ਰਾਣ ਜਿਹੜੇ ਹੈ ਕਿ ਨਿਸ਼ਾਨੀ ਕਰਕੇ ਆਤਮਾ ਦਾ ਚੇਤਨ ਰੂਪ ਹੈ ਔਰ ਗਿਆਨ ਹੁੰਦਾ ਹੈ ਔਰ ਆਤਮਾ ਦੇ ਵਿੱਚ ਅਨੁਮਾਨ ਪਰਮਾਨ ਵਿਸ਼ੇ ਸਿੱਧ ਹੋਇਆ ਉਪਮਾਨ ਦੇ ਵਿਸ਼ੇ ਜਿਵੇਂ ਆਕਾਸ਼ ਨਿਰਲੇਪ ਹੈ ਇਹ ਆਤਮਾ ਵੀ ਵਿਆਪਕ ਵੀ ਹੈ ਅਤੇ ਨਿਰਲੇਪ ਵੀ ਹੈ ਆਤਮਾ ਵਿੱਚ ਨਿਰਲੇਪ ਵਿਆਪਕ ਜਿਹੜਾ ਕਿਰਿਆ ਹੈ ਇਸ ਆਤਮਾ ਚ ਉਪਮਾਨ ਪਰਮਾਨ ਵੀ ਹੋ ਗਿਆ ਆਖਾ ਪਤੀ ਦੇ ਵਿਸ਼ੇ ਵੀ ਹੈ ਜਗਤ ਦਾ ਕਾਰਜ ਵੀ ਹੈ ਆਤਮਾ ਕਾਰਨ ਵੀ ਇਸ ਦੇ ਜਗਤ ਰੂਪੀ ਜਿਹੜਾ ਕਾਰਜ ਕਰਕੇ ਕਾਰਨ ਆਤਮਾ ਦੀ ਸਿੱਧੀ ਹੁੰਦੀ ਹੈ ਇਸ ਦੇ ਆਤਮਾ ਚ ਆਖਾ ਪਤੀ ਪਰਮਾਨ ਵੀ ਸਿੱਧਿਆ ਸ਼ਬਦ ਪਰਮਾਨ ਦੇ ਵਿਸ਼ੇ ਹੈ ਸ਼ਬਦ ਜਿਹੜਾ ਵੇਦ ਹੈ ਹਾਂਜੀ ਉਹ ਸਰਵ ਰੂਪ ਆਤਮਾ ਨੂੰ ਦਰਸ਼ਨ ਕਰਦਾ ਅਤੇ ਸਾਰਿਆਂ ਚੇਤਨ ਸ਼ਕਤੀ ਆਤਮਾ ਆਤਮਾ ਸ਼ਬਦ ਪਰਮਾਨ ਵਿੱਚ ਵਿਸ਼ੇ ਹੁੰਦੀ ਭਾਵ ਪਰਮਾਨ ਇਹ ਵਿਸ਼ੇ ਹੈ ਸਰਵ ਦਾ ਭਾਵ ਜਿੰਨਾ ਸੰਸਾਰ ਝੂਠਾ ਆਤਮਾ ਸਿੱਧ ਹੁੰਦੀ ਹੈ ਉੱਥੇ ਭਾਵ ਪਰਮਾਨ ਆਤਮਾ ਵਿਸ਼ੇ ਹੈ ਇਸ ਤਰ੍ਹਾਂ ਵਿਧੀ ਮੁੱਖ ਕਰਕੇ ਆਤਮਾ ਘੱਟ ਪਰਮਾਨ ਦੇ ਵਿਸ਼ੇ ਵੀ ਸਿੱਧ ਹੁੰਦਾ ਨਿਖੇਧੀ ਕਰਕੇ ਦਿਖਾਈਏ ਆਤਮਾ ਜਿਹੜਾ ਗਿਆਨ ਗੇਰੂਪੀ ਹੈ ਉਹ ਪ੍ਰਤਾਪ ਪਰਮਾਨ ਦੇ ਵਿਸ਼ੇ ਕਿਉਂਕਿ ਆਤਮਾ ਦਾ ਕੋਈ ਚਿੰਨ ਨਹੀਂ ਨਿਸ਼ਾਨ ਹਨੂਮਾਨ ਪਰਮਾਨ ਰੂਪ ਨੂੰ ਕਿਉਂਕਿ ਆਤਮਾ ਦੇ ਬਰਾਬਰ ਕੋਈ ਹੋਰ ਆਤਮਾ ਉਪਮਾਨ ਪਰਮਾਨ ਜਿਹਦੇ ਬਰਾਬਰ ਹੋ ਚੁੱਕੀ ਉਪਮਾਨ ਕਿਉਂਕਿ ਆਤਮਾ ਜਿਹੜੀ ਹੈ ਕਾਰਜ ਕਾਰਨ ਭਾਵ ਤੋਂ ਰਹਿਤ ਹੈ ਇਸ ਵਾਸਤੇ ਹਰ ਕਾਲ ਵੀ ਪਰਮਾਨ ਵਿਸ਼ੇ ਵੀ ਨੇ ਅਤੇ ਵੇਦ ਵੀ ਆਤਮਾ ਸਾਰਿਆਂ ਦਾ ਹੀ ਪਰਮਾਨ ਹੀ ਘੁੰਮਦੇ ਹੈ ਆਤਮਾ ਸ਼ਬਦ ਪਰਮਾਨ ਵਿੱਚ ਵੀ ਨਹੀਂ ਆਉਂਦੀ ਸ਼ਬਦ ਦੁਆਰਾ ਨੂੰ ਸਿੱਧ ਕਰਕੇ ਦੱਸ ਨਹੀਂ ਸਕਦੇ ਇਹ ਨੇਤੀ ਨੇਤੀ ਕਹਿੰਦਾ ਵੇਦ ਆਤਮਾ ਦਾ ਭਾਵ ਨਹੀਂ ਇਸ ਕਰਕੇ ਭਾਵ ਪਰਮਾਨ ਦੇ ਵਿੱਚ ਨਹੀਂ ਉਹ ਤਿੰਨ ਕਾਲ ਸਾਧਿਆ ਅਭਾਵ ਪਰਮਾਨ ਜਿਹੜਾ ਇਹ ਅਭਾਵ ਵਿਸ਼ੇ ਕਰਦਾ ਆਤਮਾ ਦਾ ਭਾਵ ਕਰੇ ਸਨ ਇਸ ਕਰਕੇ ਨਿਖੇਧੀ ਪੱਖ ਦੁਆਰਾ ਆਤਮਾ ਵਿਸ਼ਿਆਂ ਪਰਮਾਨ ਦੇ ਵਿਸ਼ੇ ਹੈ ਇਸ ਕਰਕੇ ਆਤਮਾ ਜਿਹੜੀ ਅਨੁਭਵ ਦਾ ਵਿਸ਼ੇ ਹੈ ਘੱਟ ਪਰਮਾਨ ਜਿਹੜੇ ਹੈ ਅਨੁਭਵ ਕਰਕੇ ਸਿੱਧ ਹੁੰਦੇ ਹਨ ਅਨੁਭਵ ਤੋਂ ਬਿਨਾਂ ਛੇ ਪਰਮਾਨਾਂ ਦਾ ਵੀ ਗਿਆਨ ਨਹੀਂ ਹੁੰਦਾ ਇਸ ਵਾਸਤੇ ਕਿ ਜਿਹੜਾ ਸਵੈ ਅਨੁਭਵ ਪਰਮਾਨ ਇਸ ਪ੍ਰਕਾਰ ਜਾਣਨੇ ਹਨ ਜਿਹੜਾ ਸਵੈ ਆਪਣਾ ਅਨੁਭਵ ਹੈ ਜਿਹਦੇ ਜਾਣਨ ਕਰਕੇ ਅਨੁਭਵ ਪਰਮਾਨ ਹੈ ਐਸਾ ਜੋ ਅਨੁਭਵ ਦੁਆਰਾ ਪਰਮੇਸ਼ਰ ਹੈ ਅਤੇ ਉਹਨੂੰ ਇਹ ਮਾਨਤਾ ਹੈ ਅਤੇ ਇਸ ਕਰਕੇ ਉਹਦੀ ਕਿਰਤ ਕਰਕੇ ਹਾਂਜੀ ਕਹਿੰਦੇ ਸਾਰੀ ਕਾਵਿ ਰਚਨਾ ਵੀ ਹੁੰਦੀ ਹੈ ਅਤੇ ਭਗਤੀ ਨੇ ਕਹਿੰਦੇ ਅਦਵੈਤ ਅਕਾਲ ਪੁਰਖ ਦਾ ਹੀ ਮੰਗਲਾ ਚਰਨ ਕੀਤਾ ਫਿਰ ਕਿਉਂਕਿ ਉਹ ਨਾਥ ਸੀਗੇ ਅਤੇ ਵੀਰ ਅਕਾਸ਼ ਹੈ ਉਹਨਾਂ ਦਾ ਵੀ ਆਪਣਾ ਹੀ ਗਿਆਨ ਅਤੇ ਮੰਗਲ ਕੀਤਾ ਹੈ ਸ਼ਿਵ ਜੀ ਦਾ ਸਲਾਹ ਕਰਦੇ ਹਾਂ ਮੰਗਲਾ ਚਰਨ ਕਰਦੇ ਹਾਂ ਹੱਥ ਸ਼ਿਵ ਹੁਕਮਾ ਕੋਟ ਪਛਾਣ ਹਰ ਗਿਆਨ ਪ੍ਰਦੀਪ ਸਦਾ ਦੱਸ ਕੇ ਹਰਿਮੰਦਰ ਜੋਗਨ ਕੇ ਵਸ ਕੇ ਵਾ ਮੋਦ ਉਹਦੇ ਜੋ ਹਿਰਦੈ ਤਿੰਨ ਕੇ ਤਨ ਪੁੰਜ ਵਹੀ ਤਿੰਨ ਗੋ ਹਨ ਕੇ ਮਨ ਲੋਲ ਅਨੰਤ ਪਸੰਦ ਮਹਾ ਤਨ ਮਾਨੇ ਸੁਭਾਵਕ ਕਾਹੇ ਦਹਾ ਨਿਕਾਮ ਸਮੂਹ ਗੁਨਾਗਰ ਦੇ ਪੈ ਸੋ ਸਨੇਹ ਸਨੇਹ ਵਹੀ ਹਰ ਪੈ ਹਰ ਨਾਮ ਸ਼ਿਵ ਦਾ ਹਰੀ ਨਾਮ ਵਿਸ਼ਨੂੰ ਦਾ ਜੇ ਪਿਆਰੀ ਲਾਈਏ ਜਿਹੜਾ ਸ਼ਿਵ ਜੀ ਹੈ ਉਹ ਗਿਆਨ ਸਰੂਪ ਹੈ ਦੀਪਕ ਦੀਵੇ ਦੀ ਨਹੀਂ ਪ੍ਰਕਾਸ਼ ਰੂਪ ਹੈ ਗਿਆਨ ਪ੍ਰਦੀਪ ਪਰ ਵਿਸ਼ੇਸ਼ ਕਰਕੇ ਦੀਵੇ ਦੀ ਨਹੀਂ ਪ੍ਰਕਾਸ਼ ਰੂਪ ਹੈ ਔਰ ਪ੍ਰਕਾਸ਼ ਤੇ ਕਹਿੰਦੇ ਫਿਰ ਸਾਰਿਆਂ ਦਾ ਵਿਸ਼ੇਸ਼ ਭਾਵ ਜਿਹੜਾ ਸ਼ਿਵ ਜੀ ਦਾ ਜਾਣਨਾ ਵਿਸ਼ੇਸ਼ ਕਰਕੇ ਉਹ ਦੀਪਕ ਰੂਪ ਹੈ ਦੀਪਕ ਤੋਂ ਪ੍ਰਕਾਸ਼ ਰੂਪ ਹੈ ਅਤੇ ਫਿਰ ਕਹਿੰਦੇ ਹਨ ਦੱਸ ਕੇ ਮੈਨੂੰ ਇਹ ਸਦਾ ਪ੍ਰਕਾਸ਼ ਦਿੰਦਾ ਹੈ ਸ਼ਿਵ ਜੀ ਗਿਆਨ ਰੂਪ ਹੈ ਔਰ ਪਰਮ ਸ਼ੇਸ਼ ਕਰਕੇ दीपक वत अदालत के प्रकाश दे रहे, मन मंदिर जोगन के बस के। फिर जीवा तो कहते जरा मंदिर जलाया जाता अंधकार का नाश करे, ओ बत्ती आदत होंगी है जीवे के समान किमें हुआ। कहते योगी जन जड़े है उन्होंने चित बिरति जरा विकारा वालों रोकना, जरा मन के परवाह जिन्होंने विकल्पों विकल्पों रोकया उन्होंने मन को खेलना अंतिशकरण अंतिशकरण भी मंदिर में बस करके जग रहा है। जिमें मंदिर वगदा वो योगिया अंतिशकरण भी मंदिर में बस के वह दीवा जड़ा वो जग रहा है। अंतिशकरण च मुखिया दीवा और करना मैत्री मुदता से अपेक्षा चार बटियां प्रेम रूपी तेल है ते ज्ञान रूपी सलाई लाने ये जगदा है। सतगुर शब्द हजारो दीपा जिन चो अंधकार से मंदिर रतन कोजरी खुली अनुपा बहु मोध उदय जो हृदय सुन के। कहते फिर वो योगियों के हृदय च ज्ञान तो पहला जरा मोह पैदा हो रहा है, बहुत प्रकार का पुत्र धी के परिवार का संसार के पदार्थों का उ कहते जरा कम खुंज वही किन को हंसी खुंज मैंने जरा समूह वही वो कम अज्ञानता रूपी हनेरा सी इनको उसको हन के मैं नाश करके उन लोल आनंद पतंग ना हो। फिर कहते जरा हनेरा सी इस हन के मैं नाश करके प्रकाश कर रहा है जरा ज्ञान रूपी दीवा है। फिर कहते पुन लोल कलोल पतंग ना हो उन्होंने कहते बहुत करके लोल तो मतलब है चंचल आनंद पतंग आनंद जरा काम देव है ये बड़ा अपने जिन्हें भगवड़ है वो जिन्हें बहुत ही चंचल है ये बड़ा चंचल है। और जिन्हें भगवड़ दीवे की लाश से सड़दा है ये ज्ञान द्वारा जो विकार है इन्हों का नाश हो जाता है। और कहते चपल जरा कामदेव खिण दे निर्यतन ही जी नाश कर दिता खिन माने स्वभाविक ताही खिण दे स्वभाविक ही नाश कर दिता है। निह काम समूह गुनागर दे पै फिर कहते जी के जेड़े सारे सकामी सी ते समूह जिन्हें भी कामना वाले सी निह काम कामना तो रहत होना ते जेड़ी बुद्धि है इदे विच एही बट्टी है एही बट्टी पाई है गुणागर दे पै जेड़े शुभ गुणा होंगे अगर भाव दिखे में प्रकाशित हो रही है। और कहते जरा ज्ञान की दीवे के अगे जग रही है भली प्रकार जग रही है। जड़ा निष्कामी कामना तो रहत होना बुद्धि ने यही कहते दीवटी है बट्टी पाई है ज्ञान रूपी दे गुनागर में अगे जग रही है जी भली तरह जग रही है। सो स्नेह स्नेह वही अर्थ है। फिर कहते वही जड़ा तेल है स्नेह प्रेम रूपी उदा पौना जड़ा वो योगी पुरुष सदा वास्ते करते हैं वही अर्थ है जी जड़े अर्पणा भाव पौना है स्नेह मैंने तेल जरा परमेश्वर का प्यार है यही स्नेह तेल है ਬਹੀ ਅਰਕੇ ਇਹ ਇਹਦੇ ਚ ਸਦਾ ਵਾਸਤੇ ਪਾਉਣਾ ਕਰੇ। ਹੁਣ ਮੂਲ ਹੈ ਜਿਨ ਕੇ ਅਤ ਭਾਲ ਕੇ ਭਾਗ ਭਰੇ, ਅਸ ਦੀਪਕ ਤਾਮਨ ਧਾਮ ਜਲੇ, ਜਿਨ ਭੂਖਨ ਭਾਲ ਮਿਆਂਕ ਸਹੀ, ਕਲ ਦਾ ਕਲ ਦੂਜ ਕਲੰਕ। ਪਰ ਸ੍ਰੀ ਜੀ ਕਹਿ ਰਹੇ ਹੈ ਜੋ ਵਿਕਰਮਾਜੀਤ ਰਾਜਾ ਹੋਇਆ ਉਜੈਨ ਨਗਰੀ ਵਿੱਚ, ਅਤੇ ਕਸ਼ਤਰੀ ਰਾਜਪੂਤ ਰਾਜਾ ਸੀ ਪਰਮਾਰ ਜੋਧਾ, ਇਹ ਉਹਦੇ ਭਰਾ ਸਨ ਜਿਹੜੇ ਵਿਕਰਮਾਜੀ ਦਾ ਦੇਸੀ ਸੰਬੰਧ ਚੱਲ ਰਿਹਾ ਹੈ, ਵਿਕਰਮੀ ਸੰਬੰਧ। ਪਰ ਸ੍ਰੀ ਜੀ ਕਹਿੰਦੇ ਹੈ, ਕਹਿੰਦੇ ਜਿਨ੍ਹਾਂ ਪੁਰਸ਼ਾਂ ਦੇ ਮਸਤਕ ਮਸਤਕ ਦੇ ਵਿੱਚ ਹੱਥ ਹੈ ਬਹੁਤ ਕਰਕੇ ਭਲੇ ਭਾਗ ਹੈ, ਚੰਗੇ ਕਰਮ ਹੈ ਜਿਨ੍ਹਾਂ ਦੇ, ਉਹਨਾਂ ਪੁਰਸ਼ਾਂ ਦੇ ਹਿਰਦੇ ਰੂਪੀ ਘਰ ਵਿੱਚ ਐਸਾ ਦੀਵਾ ਜਿਹੜਾ ਉਹ ਜਗਦਾ ਹੈ। ਇਹ ਗਿਆਨ ਰੂਪੀ ਦੀਵਾ ਜਿਨ੍ਹਾਂ ਦੇ ਹੱਥ ਬਹੁਤ ਕਰਕੇ ਭਾਗ ਨੇ, ਮੱਥੇ ਦੇ ਭਾਗ ਭਲੇ ਹੈ, ਹਸ ਦੀਪਕ ਤਾਮਨ ਤਾਮਨ ਧਾਮ ਜਲੇ, ਐਸਾ ਦੀਵਾ ਜਿਹੜਾ ਉੱਪਰ ਦੱਸਿਆ ਉਹਨਾਂ ਦੇ ਹਿਰਦੇ ਰੂਪੀ ਘਰ ਵਿੱਚ ਜਗਦਾ ਹੈ। ਜਿਨ ਭੂਖਨ ਭਾਲ ਮਿਅੰਕ ਸਹੀ, ਫਿਰ ਅੱਗੇ ਆਉਂਦੇ ਜਿਨ ਭੂਖਨ ਭਾਲ ਮਿਅੰਕ ਸਹੀ, ਕਹਿੰਦੇ ਜਿਹੜੇ ਸ਼ਿਵ ਜੀ ਹੈ, ਸ਼ਿਵ ਦੇ ਗਿਆਨ ਹਾਂਜੀ ਰੂਪੀ ਨਾਮ ਨੂੰ ਜਾਣਨ ਦਾ ਮਹਾਤਮ ਦੱਸਦੇ ਆ। ਹਾਂਜੀ ਕਹਿੰਦੇ ਜਿਨ੍ਹਾਂ ਨੂੰ ਜਾਣ ਕੇ ਸਮਝ ਕਰਕੇ ਅਤੇ ਪੂਰਵ ਪਿਛਲਾ ਜਿਹੜਾ ਕੁੱਤਾ ਪਿਆ ਉਹਦੇ ਪ੍ਰਭਾਵ ਨਾਲ ਜਿਨ੍ਹਾਂ ਨੂੰ ਅਵਸਥਾ ਪ੍ਰਾਪਤ ਹੋਵੇ, ਕਹਿੰਦੇ ਜਿਹੜੇ ਸ਼ਿਵ ਜੀ ਦੇ ਮਸਤਕ ਮੱਥੇ 'ਤੇ ਭੂਖਣ ਗਹਿਣਾ ਰੂਪੀ ਚੰਦਰਮਾ ਹੈ, ਨਿਸ਼ਚੇ ਕਰਕੇ ਮਿਅੰਕ ਸਹੀ, ਮਿਅੰਕ ਨਾਮ ਚੰਦਰਮਾ ਦਾ ਸਹੀ ਮੈਨੂੰ ਨਿਸ਼ਚੇ ਕਰਕੇ ਭਾਲ ਮੈਨੂੰ ਮੱਥੇ 'ਤੇ, ਭਾਵ ਸ਼ਿਵ ਜੀ ਨੇ ਦੋ ਕਲਾ ਚੰਦਰਮਾ ਜਿਹੜਾ ਧਾਰਿਆ ਅਤੇ ਭੂਖਣ ਰੂਪ ਹੈ, ਗਹਿਣਾ ਰੂਪ ਹੈ, ਕਲ ਕਾ ਕਲ ਦੂਜ ਕਲੰਕ ਨਹੀਂ। ਉਹ ਚੰਦਰਮਾ ਕਿਸ ਤਰ੍ਹਾਂ ਦਾ ਦੂਜਦਾ ਆ, ਉਹਦੀਆਂ ਦੋ ਕਲਾ ਹੈ, ਉਹਦੀਆਂ ਦੋ ਕਲਾ ਹਨ, ਔਰ ਹੈ ਨਾਸ ਤੋਂ ਰਹਿ ਅਤੇ ਕਲੰਕ ਤੋਂ ਵੀ ਰਹਿ ਗਿਆ। ਕਲ ਕਾ ਕਲ ਦੂਜ ਕਲੰਕ ਨਹੀਂ, ਦੋ ਕਲਾ ਆ, ਕਲ ਦੂਜ ਕਲ ਕਾ, ਦੂਜ ਦਾ ਜਿਹੜਾ ਕਲ ਕਲਕਾ ਚੰਦਰਮਾ, ਕਲ ਦੂਜ ਕਲੰਕ ਨਹੀਂ, ਦੋ ਕਲਾ ਜਿਹੜੀਆਂ ਉਹ ਕਲਕਾ। ਉਹ ਚੰਦਰਮਾ ਕਿਸ ਤਰ੍ਹਾਂ ਦੂਜਦਾ ਆ, ਦੋ ਕਲਾ ਜਿਹੜੀਆਂ, ਔਰ ਖੈ ਰੂਪੀ ਨਾਸ ਰੂਪੀ ਕਲੰਕ ਤੋਂ ਰਹਿ ਗਿਆ, ਉਹ ਖੈ ਰੂਪੀ ਕਲੰਕ ਤੋਂ ਰਹਿ ਗਿਆ, ਕਿਉਂਕਿ ਜਿਹੜਾ ਚੌਥਾ ਚੰਦਰਮਾ ਉਹਨੂੰ ਕਲੰਕ ਦੱਸਦੇ ਆ, ਅਤੇ ਜਿਹੜਾ ਦੂਜਾ ਚੰਦਰਮਾ ਉਹ ਕਲੰਕ ਤੋਂ ਰਹਿਤ ਦੱਸਦੇ ਆ, ਉਹਨੂੰ ਕਲੰਕ ਤੋਂ ਰਹਿਤ ਕਹਿੰਦੇ ਆ। ਇਸ ਪ੍ਰਕਾਰ ਕਲਕਾ ਕਲ ਦੂਜ ਕਲੰਕ ਨਹੀਂ, ਉਹ ਚੰਦਰਮਾ ਕਹਿ ਹੈ ਕਲਕਾ ਕਲਕਾ ਦੂਜ ਕਲਕਾ ਦੂਜ ਕਾ ਕਲ ਦੂਜ ਦੋ ਕਲਾ ਜਿਹੜੀਆਂ ਜਿਸ ਦੀਆਂ ਖੈ ਰੂਪੀ ਕਲੰਕ ਤੋਂ ਰਹਿਤ ਆ। ਚੰਦਰਮਾ ਜਿਹੜਾ ਕੈਸਾ ਕਲਕਾ ਦੂਜ ਕਾ ਦੂਜਦਾ ਹੈ, ਕਲ ਨਾਮ ਦੂਜਦਾ, ਕਲ ਦੂਜ ਦੀਆਂ ਦੋ ਕਲਾ ਜਿਸ ਦੀਆਂ ਜਿਹੜੀਆਂ ਕਲਾ ਆ ਹੈ ਤੂੰ ਰਹਿ ਪਿਆ। پرکاش سم دن رات بےواس پرشانت تم تم تین گن جت دیو ترائے درگ تین کے نین میں اینک ہے وہ چندرمہ کیسا دب میں نے دو دو چندرمہ کس طرح ہے وہ دو کونے ہیں شیخا میں نے نکرا دو دب میں نے دو خاص دے دی ہیں شیخا میں نے کونے یا نکرا پرکاش سم اور کہتے پرکاش ہے پرکاش دے سمان ہے دن رات وہ آس پرشانت میں دن رات تے پرشانت تم دن رات بےواس ایک رس وشیش کر کے پرکاش کر رہے ہیں وشیش کر کے کہتے اندھیرے ناس کرنے والا ہے پرشانت تم پر وشیش کر کے تم اندھیرے شانت ناس کرنے والا دور کرنے والا ان تین گنوں جو دیوتر ہے پھر یہ چندرما دیکھنے چاہتا اس کر کے وشیش روپ ہے کہ وہ پلا نارے دیکھ دے سکون اندھکار کا سنواس نہیں ہوں ایک رس بھی نہیں کہتے ایسا جڑا چندرما روپی بھوکھن جو شیو جی ہے گہن دے صاحب کہتے جنہوں کے تر نیتر شیو جی کے جڑے ان تین گنوں جو دیو ترائے کہندے جنہوں کے تر نیتر شیو جی دے نینا تین گنا دے سہت تین دیوتے برہما وشنو شیو درگ تین کے نین میں انک ہے کہ شیو جڑا مندر ہے ان اپنے بسنے کر کے کہندے کون کون نیتروں میں کون کون دیوتا ہے درگ تین کے نین میں اینک ہے درگ جڑے تین دے نیتر ہے انہوں نے نینا دے وچ این میں نے جڑا کر کیتا وہ کس طرح ہے مول ستو رجو تم ستو ہو گیا وشنو تے رجو برہما ہو گیا تے تم شیو جی ست سنگ وسے ہر نیتر سجے ستو گن دے سہت جڑا ہاں جی سجے نیتر وچ ہری وشنو نواس کر رہا آسا رجو کا رجو ہاں جی اج لوچن دوج سجے تے جڑا پھر کہندے ہیگا رجو گن ہے یہ سہت برہما جڑا دوجا جڑا کھبا نیتر ہے وہ سو رہا ہے آج نام برہما دا ہے دوچن نام نیتر دا تے اگ نک ہے وکھے نج ہے سو تم تے پھر کہندے ہیں کہ جڑا اگ نک ہے اگن دا جڑا نیتر ہے وہ شیو جی کہندے وہ تم گن دے سہت آپ واس کرتے ہیں اب نک ہے وکھے نج ہے سو تم کیونکہ جڑا اپنے دب چکشو ہے اگن کا جڑا نیتر ہے پاپ ترے کھیرے اتنے شیو جی آپ کہندے نواز کر رہے ہیں اگن روپ جڑا تیسرا نیتر ہے اگن آخیا میں نے اگن روپ جڑا تیجا نیتر ہے کیونکہ جدو وشیشٹر ادھر روپ سے سنسار کا ناس کرے پھر ایسا کہندے شیو جی کا سروپ ہے اس واسطے کہندے ہاں جی کہ وہ تمو گنے شیو جی آپ ہے پاو پال برسے آسیس ایسا شیو جی کا سروپ ہے پنت جی کہندے پاو پال ایسا جڑا کارن برہم روپ شیو کا سروپ ہے جس ہور ہردے کہندے وہ گیان ہوں جی ਕਹਿੰਦੇ ਉਹਨਾਂ ਦੇ ਜਿਹੜੇ ਹਾਂਜੀ ਭਾਗ ਬਹੁਤ ਚੰਗੇ ਆ, ਐਸਾ ਜਾਣੋ ਕਿ ਰਾਜ ਤਨ ਸਤ ਰੂਪ ਗੁਣੋਂ ਦੇ ਵਿਸ਼ੇਸ਼ ਆ, ਸਹਿਤ ਆ। ਬ੍ਰਹਮਾ ਵਿਸ਼ਨੂੰ ਸ਼ਿਵ ਰੂਪ ਜਿਹੜੇ ਸਰਗੁਣ ਉੱਪਰ ਪ੍ਰਤੀਤ ਹੋ ਰਿਹਾ, ਜਿਹੜਾ ਕਾਰਨ ਬ੍ਰਹਮ ਅਕਾਲ ਪੁਰਖ ਹੈ ਉਹ ਸ਼ਿਵ ਰੂਪ ਜਾਣ ਲਓ। ਅੱਗੇ ਫਿਰ ਕਥਨ ਕਰਦੇ ਆ ਭਾਵ ਪਾਲ ਗ੍ਰਸ ਹੈ, ਭਾਵ ਸੰਸਾਰ ਨੂੰ ਪਾਲਣਾ ਗ੍ਰਸਣਾ ਹੈ ਨਾਸ ਕਰਨਾ, ਅਤੇ ਐਸੇ ਸ਼ਿਵ ਜੀ ਨੂੰ ਮੇਰੀ ਨਮਸਕਾਰ ਹੈ ਕਿਉਂਕਿ ਸੰਸਾਰ ਨੂੰ ਪੈਦਾ ਕਰਨ ਵਾਲਾ ਬ੍ਰਹਮਾ, ਪਾਲਣ ਵਾਲਾ ਸ਼ਿਵ ਵਿਸ਼ਨੂੰ ਹੈ, ਗ੍ਰਸ ਹੈ ਪਕੜਨਾ ਨਾਸ਼ ਕਰਨਾ, ਅਤੇ ਸ਼ਿਵ ਜੀ ਹੈ ਉਹਨਾਂ ਨੂੰ ਮੇਰੀ ਨਮਸਕਾਰ ਹੈ। ਦੋਹਰਾ ਭਾਰਤ ਸਤ ਵੈਰਾਗ ਆਸ ਕਰ ਹਰਦਿਆਲ, ਕਹਿੰਦੇ ਭਰਤ ਜੀ ਨੂੰ ਜਿਹੜਾ ਵੈਰਾਗ ਹੋਇਆ ਉਸ ਵੈਰਾਗ ਦਾ ਛੱਤ ਜਿਹੜਾ 100 ਸਲੋਕ ਭਰਤ ਨੇ ਰਚਿਆ, ਕਿਉਂਕਿ ਵੈਰਾਗ ਛਤਕ ਵੀ ਹੈ ਅਤੇ ਨੀਤੀ ਛਤਕ ਵੀ ਹੈ ਅਤੇ ਸ਼ਿੰਗਾਰ ਛਤਕ ਸੰਸਕਾਰ ਦੇ ਵਿੱਚ 300 ਸਲੋਕ ਹੈ। ਅਤੇ ਪੰਡਿਤ ਹਰਦਿਆਲ ਜੀ ਨੇ ਜੀ ਸਾਰਕ ਕਾਵਿ ਗ੍ਰੰਥ ਬਣਾਇਆ, ਉਹਨਾਂ ਨੇ ਵੈਰਾਗ ਛਤਕ ਛਤਕ ਨਾਮ 100 ਦਾ ਵੈਰਾਗ ਦਾ ਜਿਹੜਾ 100 ਸਲੋਕ ਹੈ ਇਹਦੀ ਵਿਆਖਿਆ ਉਹਨਾਂ ਨੇ ਭਾਸ਼ਾ ਵਿੱਚ ਕੀਤੀ ਹੈ। ਜਿਹੜਾ ਭਰਤ ਜੀ ਨੇ ਕਿਹਾ ਉਹ ਪੰਡਿਤ ਹਰਦਿਆਲ ਜੀ ਨੇ ਵਿਆਖਿਆ ਕੀਤੀ ਹੈ, ਪਾਸ ਕਰ ਮੈਨੇ ਇਸ ਨੂੰ ਭਾਸ਼ਾ ਵਿੱਚ ਕਰਨ ਵਾਲੇ ਪੰਡਿਤ ਹਰਦਿਆਲ ਜੀ। ਕੇਵਲ ਪ੍ਰੇਮ ਹਲਾਸ ਲਵਨ ਕਵਨ ਕੀ ਚਾਲ, ਕਹਿੰਦੇ ਭਾਸ਼ਾ ਕਰਨ ਵਾਲੇ ਹਰਦਿਆਲ ਜੀ ਕਹਿ ਰਹੇ ਹੈ ਤੈਨੂੰ ਕਿਸੇ ਨੇ ਧੰਨ ਦਾ ਲਾਲਚ ਦਿੱਤਾ ਹੋਏਗਾ ਜਾਂ ਤੇਰੀ ਕਵਿਤਾ ਜੀ ਕੋਈ ਹਾਂਜੀ ਐਸਾ ਚਮਤਕਾਰ ਹੋਏਗਾ ਉਹਨੂੰ ਦਿਖਾਉਣੇ ਵਾਸਤੇ ਕਿ ਮੈਂ ਬਹੁਤ ਵੱਡਾ ਕਵੀ ਹਾਂ ਭਾਸ਼ਾ ਕਰ ਰਹੇ ਹਾਂ। ਕਹਿੰਦੇ ਨਹੀਂ ਨਹੀਂ ਐਸਾ ਨਹੀਂ ਹੈ, ਨਾ ਤਾਂ ਆਪਣੀ ਬੁੱਧੀ ਚਮਕਾਉਣ ਵਾਸਤੇ ਨਾ ਮਾਇਆ ਲਈ। ਕਹਿੰਦੇ ਉਹ ਮੈਂ ਪੜ੍ਹਿਆ ਸੀ ਗ੍ਰੰਥ ਅਤੇ ਕੇਵਲ ਮੇਰੇ ਮਨ 'ਚ ਪ੍ਰੇਮ ਉਤਸ਼ਾਹ ਪੈਦਾ ਹੋਇਆ ਕਿ ਆਮ ਪਬਲਿਕ ਦੇ ਲਾਭ ਵਾਸਤੇ ਕਿੱਡਾ ਵੱਡਾ ਰਾਜਾ ਜੀਤ ਨਾਲ ਵੈਰਾਗ ਧਾਰ ਕੇ ਸਾਧੂ ਹੋਇਆ, ਉਹਦੇ ਜੀਵਨ ਤੋਂ ਕੋਈ ਸਿੱਖਿਆ ਮਿਲੇ ਕਹਿੰਦੇ ਭਾਸ਼ਾ ਕਰਨ ਦਾ ਹਾਂਜੀ, ਅਤੇ ਮੇਰੇ ਮਨ 'ਚ ਪ੍ਰੇਮ ਹੋਇਆ ਹਾਂਜੀ। ਅਤੇ ਕਹਿੰਦੇ ਇਸ ਤਰ੍ਹਾਂ ਸੁਣੋ ਕਿ ਪ੍ਰੇਮ ਹਲਾਸ ਪ੍ਰੇਮ ਦਾ ਉਤਸ਼ਾਹ ਹੋਇਆ ਪੂਰੇ ਹਿਰਦੇ ਵਿੱਚ, ਲਵਨ ਕਵਨ ਕੀ ਚਾਲ ਹਾਂਜੀ, ਅਤੇ ਬਾਕੀ ਕਹਿੰਦੇ ਅਤੇ ਭਾਸ਼ਾ ਕਹਿੰਦੇ ਔਰ ਰਾਂਚਕ ਮਤ ਕਹਿੰਦੇ ਮੇਰੇ ਕਵੀ ਜਿਹਨੂੰ ਚਾਲ ਅਨੁਪਰਾਸ ਆਦਿਕ ਜੋੜਨ ਦੀ ਹਾਂਜੀ ਕੋਈ ਰੀਤੀ ਨਹੀਂ ਹੈਗੀ। ਇਸ ਵਾਸਤੇ ਅਰਥ ਸੰਦ ਦਾ ਕੋਈ ਜ਼ਿਆਦਾ ਚਮਤਕਾਰ ਚੰਗਾ ਦੱਸੂਗੇ, ਕਹਿੰਦੇ ਨਹੀਂ ਇਹਦਾ ਗੁਰੂ ਦੀ ਕਿਰਪਾ ਦੇ ਨਾਲ ਹੀ ਹੈ। ਕਹਿੰਦੇ ਮੇਰੇ ਹਜੇ ਪ੍ਰੇਮ ਕਰਕੇ ਹਲਾਸ ਉਤਸ਼ਾਹ ਹੋਇਆ ਅਤੇ ਰਾਂਚਕ ਮਾਤਰ ਵੀ ਨਹੀਂ ਹਾਂਜੀ। ਕਹਿੰਦੇ ਕਵੀ ਜਿਹਨੂੰ ਵੀ ਜਿਹੜੀ ਚਾਲ ਹੈ ਹਾਂਜੀ ਇਹ ਜੋੜਨ ਵਾਲੀ ਜਿਹੜੀ ਹੈ ਹਾਂਜੀ ਉਹ ਮੇਰੇ ਵਿੱਚ ਨਹੀਂ ਹੈਗੀ ਹਾਂਜੀ, ਅਤੇ ਸਿਰਫ ਮਨ 'ਚ ਉਤਸ਼ਾਹ ਹੀ ਹੋਇਆ ਕਿ ਮੈਂ ਕੋਈ ਆਪਣਾ ਕਵੀ ਪੁਣਾ ਨਹੀਂ ਦਿਖਾ ਰਿਹਾ, ਮੇਰੇ ਮਨ 'ਚ ਕਵੀਆਂ ਵਾਲੀ ਚਾਲ ਲਵ ਮਾਤਰ ਥੋੜ੍ਹੀ ਮਾਤਰ ਵੀ ਹੈ ਨਹੀਂ, ਸਿਰਫ ਉਤਸ਼ਾਹ ਹੀ ਹੋਇਆ ਪ੍ਰੇਮ ਹੀ ਹੋਇਆ। ਕਹਿੰਦੇ ਕੋਈ ਅਰਥ ਦਾ ਹੀ ਚਮਤਕਾਰ ਹੁੰਦਾ ਦੱਸੂ, ਮੂਲ ਅਰਥ ਵਰਨ ਬ੍ਰਿਤ ਵਰਨ ਭੂਪ ਵਚਨ ਸ਼ਿਵ ਊਪ, ਜਿਹੜੇ ਅਰਥ ਹੈ ਵਰਨ ਜਿਹੜੇ ਛੰਦ ਹੈ ਬਿਰਤ ਜਿਹੜੇ ਛੰਦ ਹੈ ਅਤੇ ਜਿਹੜੇ ਵਰਨ ਅੱਖਰ ਹੈ ਵਰਨ ਅੱਖਰਾਂ ਦੇ ਸਹਿਤ ਊਪ ਜਿਹੜੇ ਰਾਜੇ ਭਰਤ ਜੀ ਦੇ ਵਚਨ ਹੈ ਸ਼ਿਵ ਊਪ ਸ਼ਿਵ ਜੀ ਦੀ ਉਪਮਾ ਉੱਪਰ ਹੈ ਬਾਲ ਗਾਲ ਸੰਗ ਰੂਪਨ ਭੂਪਨ, ਜਿਵੇਂ ਬੱਚੇ ਦਾ ਵਿਆਹ ਹੋਵੇ ਉਦੋਂ ਗਾਲਾਂ ਵੀ ਕੱਢਦੀਆਂ ਬੀਬੀਆਂ ਹੈਂ ਅਤੇ ਉਹ ਸਨ ਦੁੱਖ ਨੂੰ ਦੁੱਖਾਂ ਦੇ ਦੁੱਖਾਂ ਦੇ ਸਮਾਨ ਵੀ ਹੈ ਪਰ ਉਹਨੂੰ ਸਾਰੇ ਦੁੱਖ ਹਨ ਹਾਂਜੀ ਉਸ ਵੇਲੇ ਗਹਿਣਾ ਰੂਪੇ ਜਾਣਦੇ ਆ, ਉਹਨਾਂ ਦੇ ਉੱਤੇ ਕੋਈ ਇਤਰਾਜ਼ ਨਹੀਂ ਕਰਦਾ। ਉਵੇਂ ਗਾਲ ਕੱਢੀਏ ਤੇ ਦੁੱਖ ਨੂੰ ਪਿਆ, ਪਰ ਜਦੋਂ ਵਿਆਹ ਦੁੱਖ ਹੁੰਦਾ ਉਦੋਂ ਤੇ ਬਾਲਾ ਉਹਨਾਂ ਮੇਸਤਰੀਆਂ ਦੁਆਰਾ ਕਹਿੰਦੀ ਸਿੱਠਣੀਆਂ ਜੋ ਕਿ ਉਹ ਮੰਗਲ ਰੂਪੇ ਵਜਣੀਆਂ। ਇਸ ਤਰ੍ਹਾਂ ਕਹਿੰਦੇ ਸਾਰੇ ਸਰੋਤਾ ਬੜੇ ਖੁਸ਼ ਹੁੰਦੇ ਆ। ਮੇਰੀ ਜਿਹੜੀ ਭਾਸ਼ਾ ਕਹਿੰਦੇ ਭਾਵੇਂ ਦੁਖਸਨ ਰੂਪ ਹੈ, ਪਰ ਸ਼ਿਵ ਜੀ ਦੀ ਮਹਿਮਾ ਕਰਕੇ ਇਹ ਜਿਹੜੇ ਬਚਨ ਆ ਇਹ ਸਰੋਤਿਆਂ ਨੂੰ ਆਨੰਦ ਦੇਣ ਵਾਲੇ ਆ। ਤੇ ਮੰਗਲ ਰੂਪ ਬਚਨਾਂ ਦੇ ਕਹਿਣ ਦਾ ਕਾਰਨ ਕਹਿੰਦੇ ਕੀ ਹੈ ਉਹ ਅੱਗੇ ਦੱਸਦੇ ਆ ਕਿ ਭਰਤੀ ਨੂੰ ਬਰਾਗ ਕਿਵੇਂ ਹੋਇਆ, ਕਿਹੜੇ ਢੰਗ ਨਾਲ ਉਹਨੂੰ ਬਰਾਗ ਹੋਇਆ, ਉਹ ਸਾਰਾ ਦੱਸਣਗੇ।